ਜਬ ਤੇ ਸਾਹ ਸੰਗਤ ਮੋਹੀ ਪਾਈ ਕਹਿੰਦੇ ਜਦੋਂ ਤੋਂ ਸਾਧੂ ਦੀ ਸੰਗਤ ਪ੍ਰਾਪਤ ਹੋ ਗਈ ਉਸ ਵੇਲੇ ਕੋਈ ਬਗਾਨਾ ਕੋਈ ਵੈਰਾ ਵੈਰੀ ਨਜ਼ਰ ਨਹੀਂ ਆਉਂਦਾ ਤੇ ਉਸ ਵੇਲੇ ਸਾਰਿਆਂ ਨਾਲ ਸਾਡੀ ਬਣਿਆ ਹੀ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣ ਆਈ। ਇਹ ਦ੍ਰਿਸ਼ਟੀ ਕਿਉਂ ਪੈਦਾ ਹੁੰਦੀ ਹੈ? ਮਹਾਰਾਜ ਕਹਿੰਦੇ ਬਾਬਾ ਵੈਰ ਨਾ ਕਰੀਏ ਕੰਮ। ਕਿੱਡੀ ਬੜੀ ਸਾਨੂੰ ਮੱਤ ਦਿੰਦੇ ਨੇ ਮਹਾਰਾਜ, ਬਈ ਵੈਰ ਨਾ ਕਿਸੇ ਨਾਲ ਕਰੇ। ਘੱਟ ਘੱਟ ਅੰਤਰ ਬਰਮ ਸਮਾਊ, ਹਰੇਕ ਦੇ ਅੰਦਰ ਵਾਹਿਗੁਰੂ ਬੈਠਾ, ਤੁਸੀਂ ਵਾਹਿਗੁਰੂ ਨਾਲ ਵੈਰ ਕਰਨਾ? ਇਹ ਤਾਂ ਮੂਰਖ ਹੈ, ਇਹਨੂੰ ਤਾਂ ਨਹੀਂ ਪਤਾ, ਤੂੰ ਤਾਂ ਅੱਖਾਂ ਖੁੱਲੀਆਂ ਲੈ, ਤੂੰ ਵਾਹਿਗੁਰੂ ਨਾਲ ਵੈਰ ਕਰੇਗਾ? ਵੈਰ ਨਹੀਂ ਕਰਦੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਹੀ ਪੱਲੇ ਸਭ ਕੁਛ ਪਾਏ। ਰੋਗ ਨਹੀਂ ਲੱਗਣਾ ਤੇ ਤੈਨੂੰ ਸਭ ਕੁਛ ਮਿਲ ਜਾਏਗਾ ਜੇ ਗੁਰੂ ਦੀ ਬਾਣੀ ਕਮਾ ਲਏਗਾ। ਬੁਰਾ ਭਲਾ ਚਿੱਚਰ ਦੇਖਦਾ ਚਿੱਚਰ ਹੈ ਦੋ ਮਾਂ, ਉਹਨਾਂ ਚਿਰ ਮਾਇਆ ਦਾ ਗੁਲਾਮ ਹੈ ਜਿੰਨਾ ਚਿਰ ਇਹਨੂੰ ਬੁਰੇ ਨਜ਼ਰ ਆਉਂਦੇ ਨੇ, ਭਲੇ ਭਲੇ ਅੱਡ ਦਿੰਦੇ ਨੇ, ਬੁਰੇ ਅੱਡ ਦਿੰਦੇ ਨੇ। ਇਹ ਸਮਦ੍ਰਿਸ਼ਟੀ ਸਾਧੂਆਂ ਦੀ ਹੋਇਆ ਕਰਦੀ ਹੈ। ਦੁਸ਼ਮਣ ਆ ਕੇ ਬਹਿ ਜਾਵੇ ਲੰਗਰ ਚ, ਉਹਨੂੰ ਵੀ ਕਹਿਣਾ ਵਾਹਿਗੁਰੂ ਜੀ ਪ੍ਰਸ਼ਾਦਾ, ਵਾਹਿਗੁਰੂ ਜੀ ਦਾਲਾ। ਮਿੱਤਰ ਆ ਜੇ ਉਹਨੂੰ ਵੀ ਇਹੀ ਕਹਿਣਾ। ਸੋ ਇਹ ਸਮਦ੍ਰਿਸ਼ਟੀ ਮਹਾਰਾਜ ਕਹਿਣ ਲੱਗੇ ਗੁਰੂ ਛੇਵੇਂ ਪਾਤਸ਼ਾਹ ਕਿ ਪ੍ਰੇਮੀਓ, ਮਹਾਂਪੁਰਸ਼ਾਂ ਦੇ ਅੰਦਰ ਸਮਦ੍ਰਿਸ਼ਟੀ ਹੋਇਆ ਕਰਦੀ ਹੈ। ਉਪਦੇਸ਼ਮ ਸਮ ਮਿੱਤਰ ਸੁਤਰਾ ਭਗਵੰਤ ਭਗਤ ਭਾਗ, ਪਿਆਰ ਦੇ ਨਾਲ ਭਗਵੰਤ ਦੀ ਭਗਤੀ ਕਰਦੇ ਨੇ। ਪਰ ਨਿੰਦਾ ਨਹਿ ਸਰੋਤ ਸਰਵਣ, ਤੇ ਕਿਸੇ ਦੀ ਨਿੰਦਿਆ ਕੰਨਾਂ ਦੇ ਨਾਲ ਸੁਣਦੇ ਨਹੀਂ ਹੈਗੇ। ਸਾਧੂ ਸੁਣਦੇ ਨਾ ਪਰਾਈ ਕਦੇ ਨਿੰਦਿਆ, ਜਾਣਦੇ ਨੇ ਨੀਚ ਆਪ ਨੂੰ। ਸੁਣਦੇ ਨਾ ਪਰਾਈ ਕਦੇ ਨਿੰਦਿਆ, ਜਾਣਦੇ ਨੇ ਨੀਚ ਆਪ ਨੂੰ।
ਆਹ
ਪੰਜਵਾਂ ਜਿਹੜਾ ਆਪਣਾ ਗੁਣ ਹੋਇਆ ਕਰਦਾ ਛੇਵਾਂ ਉਹ ਇਹ ਹੁੰਦਾ ਕਿ ਪਰਨਿੰਦਾ ਨਹਿ ਸਰੋਤ ਸਰਵਣ ਪੰਜਵਾਂ ਗੁਣ ਸੰਤਾਂ ਦਾ ਹੋਇਆ ਕਰਦਾ। ਇੱਕ ਵਾਰੀ ਇੱਕ ਰਾਜਾ ਜਿਸਦਾ ਨਾਮ ਅੱਜ ਸੀ ਇਹ ਰੋਜ਼ ਸਵੇਰ ਵੇਲੇ 9 ਵਜੇ ਤੱਕ ਦਾਨ ਕਰਿਆ ਕਰਦਾ ਸੀ। ਬੈਠ ਜਾਂਦਾ ਸੀ ਉਹ ਸੀਟ ਤੇ ਦਾਨ ਵਾਲੀ ਤੇ ਖਿੜਕੀ ਚ ਲਾਈਨਾਂ ਲੱਗ ਜਾਂਦੀਆਂ ਸੀ। ਜੋ ਕੋਈ ਮੰਗਦਾ ਸੀ ਦਿੰਦਾ ਹੀ ਤੁਰਿਆ ਜਾਂਦਾ। ਸੋਨੇ ਤੱਕ ਦਾਨ ਕਰਦਾ ਸੀ, ਵਸਤਰ ਦਾਨ ਕਰਦਾ ਸੀ, ਅੰਨ ਦਾਨ ਕਰਦਾ ਸੀ, ਹੋਰ ਬੇਅੰਤ ਚੀਜ਼ਾਂ ਦਾਨ ਕਰਦਾ ਸੀ। ਦਾਨ ਕਰਨ ਤੋਂ ਬਾਅਦ ਫਿਰ ਇਹ ਰਾਜਕਾਜ ਦੇ ਕੰਮਾਂ ਚ ਲੱਗ ਜਾਂਦਾ ਸੀ। ਇੱਕ ਦਿਨ ਦੀ ਗੱਲ ਕਿ ਦਾਨ ਕਰਨ ਤੋਂ ਬਾਅਦ ਇਹ ਘੋੜੇ ਦੇਖਣ ਚ ਲੈ ਗਿਆ ਤਬੇਲੇ ਚ। ਉਸ ਵੇਲੇ ਇੱਕ ਸਾਧੂ ਕਿਸੇ ਕਾਰਨ ਕਰਕੇ ਪਛੜ ਗਿਆ, ਕੋਈ ਚੀਜ਼ ਦੀ ਉਸ ਨੂੰ ਲੋੜ ਸੀ ਰਾਜੇ ਦੇ ਪਾਸੋਂ, ਤੇ ਉੱਥੇ ਆ ਕੇ ਪਤਾ ਲੱਗਿਆ ਵੀ ਉਹ ਤਾਂ ਚਲੇ ਗਏ ਤੇ ਇਸ ਵੇਲੇ ਅਸਤਬਲ ਦੇ ਅੰਦਰ ਘੋੜਿਆਂ ਨੂੰ ਦੇਖ ਰਹੇ ਨੇ, ਰਸਾਲੇ ਵਿੱਚ ਨੇ, ਘੋੜਿਆਂ ਦਾ ਹੀ ਇੰਸਪੈਕਸ਼ਨ ਕਰ ਰਹੇ ਨੇ। ਮਹਾਤਮਾ ਉੱਥੇ ਹੀ ਆ ਗਏ, ਦੇਖਿਆ ਵੀ ਮਹਾਤਮਾ ਆ ਗਏ, ਯਥਾ ਸ਼ਕਤ ਉਹਨਾਂ ਦਾ ਸਤਿਕਾਰ ਕਰਿਆ, ਨਮਸਕਾਰ ਕਰੀ ਤੇ ਨਾਲ ਇਸ ਗੱਲ ਦਾ ਕੁਛ ਥੋੜਾ ਜਿਹਾ ਸ਼ਿਕਵਾ ਕਰਿਆ ਕਿ ਇੱਥੇ ਮਹਾਤਮਾ ਨੂੰ ਤਾਂ ਆਉਣਾ ਨਹੀਂ ਚਾਹੀਦਾ ਕਿਉਂਕਿ ਮੈਂ ਹੁਣ ਰਾਜਭਾਗ ਦਾ ਕੰਮ ਕਰ ਰਿਹਾ, ਇਹ ਟਾਈਮ ਮੈਂ ਦਿੱਤਾ ਹੋਇਆ ਸਭ ਨੂੰ ਮਿਲਣ ਦਾ 9 ਵਜੇ ਤੱਕ, ਉੱਥੇ ਆਉਣਾ ਚਾਹੀਦਾ ਸੀ। ਇਹ ਮਹਾਤਮਾ ਨੇ ਨੇੜੇ ਆ ਕੇ ਅਲੱਖ ਜਗਾ ਦਿੱਤੀ ਕਿ ਰਾਜਨ ਕੁਛ ਦਾਨ ਕਰੋ। ਉਸ ਵੇਲੇ ਥੋੜੀ ਮਨ ਦੇ ਅੰਦਰ ਹਮੇ ਆ ਗਈ, ਅਪਮਾਨ ਆ ਗਿਆ ਤੇ ਉਸਨੇ ਕਿਹਾ ਵੀ ਹੁਣ ਤਾਂ ਮੇਰੇ ਕੋਲ ਕੁਛ ਨਹੀਂ ਹੈ ਤੇ ਮੇਰੇ ਕੋਲ ਤਾਂ ਲਿੱਦ ਪਈ ਹੈ ਘੋੜਿਆਂ ਦੀ। ਕਹਿੰਦਾ ਇਹ ਹੀ ਕਰ ਦੋ, ਉਹਨੇ ਦਾਨ ਲਿੱਦ ਦਾ ਇਹ ਪੁੰਜਲ ਚੁਕਵਾਇਆ, ਉਹਨੇ ਚਿੱਪੀ ਅੱਗੇ ਕਰਤੀ ਤੇ ਨਾਲ ਕਹਿ ਦਿੱਤਾ ਵੀ ਤੇਰਾ ਦਾਨ ਲੱਖਾਂ ਗੁਣਾ ਫੈਲੇ, ਕਿਉਂਕਿ ਬ੍ਰਹਮ ਗਿਆਨੀ ਮਹਾਂਪੁਰਸ਼ ਨੂੰ ਦਿੱਤਾ ਹੋਇਆ ਲੱਖਾਂ ਗੁਣਾ ਫੈਲਦਾ। ਖੇਤ ਪਛਾਣ ਬੀਜੇ ਦਾਨ, ਖੇਤ ਚੰਗਾ ਹੋਵੇ ਫਸਲ ਬਹੁਤੀ ਜੰਮਦੀ ਹੈ, ਮਾੜਾ ਖੇਤ ਹੋਵੇ ਉੱਥੇ ਹੁੰਦਾ ਹੀ ਕੁਛ ਨਹੀਂ, ਕਲਰ ਵਿੱਚ ਬੀਜ ਲਓ ਬੀਜ ਚਲਿਆ ਜਾਂਦਾ ਹੱਥੋਂ। ਕਹਿੰਦੇ ਦਾਨ ਦੇਣ ਵੇਲੇ ਪਛਾਣੋ ਵੀ ਕਿਹਨੂੰ ਦੇ ਰਹੇ। ਕਾਫੀ ਸਮੇਂ ਤੋਂ ਬਾਅਦ ਇਹ ਜੰਗਲ ਵਿੱਚ ਗਿਆ, ਸਾਧੂ ਦੀ ਕੁਟੀਆ ਦੇਖੀ ਤੇ ਨਾਲ ਹੈਰਾਨ ਹੋ ਗਿਆ ਕਿ ਲਿੱਦ ਦਾ ਬੜਾ ਢੇਰ ਕੋਲ ਪਿਆ ਸੰਤਾਂ ਦੀ ਕੁਟੀਆ ਦੇ, ਘੋੜਿਆਂ ਤੋਂ ਬਗੈਰ ਤਾਂ ਇਹ ਲਿੱਦ ਹੋ ਨਹੀਂ ਸਕਦੀ, ਘੋੜਾ ਕੋਈ ਨਜ਼ਰ ਨਹੀਂ ਆਉਂਦਾ, ਨੇੜੇ ਤੇੜੇ ਦੂਰ ਸਹੀ ਨਿਗਾਹ ਦੜਾਈ ਕੋਈ ਘੋੜਾ ਨਹੀਂ ਨਜ਼ਰ ਆਉਂਦਾ, ਨਾ ਕਿਤੇ ਫੁੱਲੀਆਂ ਨੇ ਨਾ ਕਿਤੇ ਅਗਾੜੀ ਪਿਛਾੜੀ ਪਾਉਣ ਵਾਸਤੇ ਕੀਲੇ ਨੇ। ਅਸੀਰ ਹੈਰਾਨੀ ਵੱਧ ਗਈ ਤੇ ਮਹਾਤਮਾ ਦੇ ਕੋਲ ਚਲੇ ਗਏ, ਘੋੜਿਆਂ ਤੋਂ ਉਤਰੇ ਆਏ, ਕੁਟੀਆ ਚ ਅੰਦਰ ਜਾ ਕੇ ਬੈਠ ਕੇ ਨਮਸਕਾਰ ਕੀਤੀ, ਵਚਨ ਚੱਲ ਪਏ ਉਹਦੇ ਬਾਅਦ ਸੁਭਾਵਿਕ ਵਚਨ ਕੀਤਾ ਕਿ ਮਹਾਂਪੁਰਸ਼ ਹੋ ਇੱਥੇ ਘੋੜੇ ਤਾਂ ਨਜ਼ਰ ਨਹੀਂ ਆਉਂਦੇ, ਆ ਲਿੱਦ ਕਿੱਥੋਂ ਆ ਗਏ। ਕਹਿਣ ਲੱਗੇ ਰਾਜਨ ਤਾਂ ਦਾਨ ਦਿੱਤਾ ਸੀ ਉਹ ਵੱਧ ਰਹੀ ਹੈ। ਕਹਿਣ ਲੱਗੇ ਮਹਾਰਾਜ ਦਾਨ ਤਾਂ ਭੋਗਣਾ ਪੈਂਦਾ, ਕਹਿੰਦੇ ਇਹ ਵੀ ਤੈਨੂੰ ਭੋਗਣਾ ਪਏਗਾ, ਕਿਉਂਕਿ ਦਾਨ ਦਾ ਫਲ ਜਿਹੜਾ ਉਹ ਆਦਮੀ ਭੋਗਦਾ ਹੀ ਭੋਗਦਾ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ, ਧਰਮ ਰਾਜਾ ਉਹਨਾਂ ਨੂੰ ਭਗਾਉਂਦਾ। ਕਹਿੰਦੇ ਮਹਾਰਾਜ ਇਹ ਮੇਰੇ ਕਿਸ ਕੰਮ ਆਊਗੀ, ਮੈਂ ਆਪਣੇ ਖਫਾਰਮ ਦੇ ਖੇਤਾਂ 'ਚ ਇਹਨੂੰ ਪਾਲਵਾਂ। ਕਹਿੰਦੇ ਨਹੀਂ, ਇਹ ਤੈਨੂੰ ਖਾਣੀ ਪੈਣੀ ਹੈ, ਸੂਰ ਬਣ ਕੇ ਖਾਏਗਾ ਇਸਨੂੰ, ਜੇ ਇੱਕ ਜਨਮ 'ਚ ਨਾ ਖਾ ਹੋਈ ਕਈ ਜਨਮ ਖਾਏਗਾ, ਇਹਨੇ ਵੱਧ ਹੀ ਤੁਰੀ ਜਾਣਾ, ਐਡਾ ਢੇਰ ਹੋ ਜਾਣਾ ਤੇ ਤੂੰ ਮੁੱਕਣਾ ਨਹੀਂ ਕਰੋੜਾਂ ਸਾਲ। ਡਰ ਗਿਆ, ਡਰ ਕੇ ਚਰਨ ਫੜ ਗਏ। ਹੁਣ ਮਹਾਤਮਾ ਦਾ ਇਹ ਹੁੰਦਾ ਕਿ ਮਿੱਤਰ ਤੇ ਸ਼ਤਰੂ ਨੂੰ ਇੱਕੋ ਜਿਹਾ ਗਿਣਦੇ ਨੇ, ਗੁੱਸਾ ਨਹੀਂ ਕਰਿਆ। ਕਹਿੰਦਾ ਮਹਾਰਾਜ ਮੈਨੂੰ ਤਰੀਕਾ ਦੱਸੋ। ਆਪ ਦਿਆਲੂ ਹੋ, ਹਮੇਸ਼ਾ ਦਿਆਲੂ ਹੁੰਦੇ ਨੇ ਮਹਾਤਮਾ, ਦਿਆਲੰਗ ਸਰਵੱਤਰ ਜੀਆ, ਸਭ ਦੇ ਉੱਤੇ ਦਿਆਲੂ ਹੁੰਦੇ ਨੇ। ਕਹਿਣ ਲੱਗਿਆ ਮੈਨੂੰ ਛਡਾਓ, ਮੈਂ ਬੜੇ ਸੰਕਟ 'ਚ ਪੈ ਗਿਆ, ਮੇਰੇ ਮਨ 'ਚ ਭੁੱਲ ਆ ਗਈ, ਹਮ ਮੈਂ ਆ ਗਈ ਉਹਦਾ ਮਾਰਿਆ ਮੈਂ ਮਾਰ ਗਿਆ, ਹੁਣ ਤੁਸੀਂ ਤੁਹਾਡੇ ਬਗੈਰ ਮੈਨੂੰ ਬਚਾਉਣ ਵਾਲਾ ਕੋਈ ਨਹੀਂ, ਕੋਈ ਤਰੀਕਾ ਦੱਸੋ। ਕਹਿੰਦੇ ਰਾਜਨ ਇੱਕੋ ਤਰੀਕਾ ਹੈ ਕਿ ਬਗਾਨੀ ਮੈਲ ਨੂੰ ਨਿੰਦਕ ਖਾਂਦਾ ਹੁੰਦਾ, ਹੋਰ ਕੋਈ ਨਹੀਂ ਖਾ ਸਕਦਾ, ਨਾ ਕਾਂ ਖਾ ਸਕਦੇ ਨੇ, ਨਾ ਕੁੱਤੇ ਖਾ ਸਕਦੇ, ਨਾ ਸੂਰ ਖਾ ਸਕਦੇ, ਇੱਕ ਨਿੰਦਕ ਹੈ ਜਿਹੜਾ ਬਗਾਨੀ ਮੈਲ ਖਾਂਦਾ ਤੇ ਬਗੈਰ ਪੈਸੇ ਤੋਂ ਖਾਂਦਾ, ਮਜ਼ੂਰੀ ਕੋਈ ਨਹੀਂ ਲੈਂਦਾ, ਬਗੈਰ ਮਜ਼ੂਰੀ ਤੋਂ ਖਾਂਦਾ, ਭਲਾ ਕਰਦਾ ਨਿੰਦਕ। ਇਸੇ ਕਰਕੇ ਕਹਿੰਦੇ ਨਿੰਦਾ ਕਰੇ ਸਵਾਮਰਾ ਅਮਜੀਤ, ਮਿੱਤਰ ਹੈ ਉਹ ਤਾਂ ਮੇਰਾ, ਕਿਉਂਕਿ ਪਾਪ ਕਰ ਰਿਹਾ, ਇਹਦੇ ਨਿੰਦਿਆ ਕਰਾ, ਥੋੜੀ ਥੋੜੀ ਸਾਰੇ ਖਾ ਲੈਣਗੇ, ਤੇਰਾ ਛੁਟਕਾਰਾ ਹੋ ਜੂ। ਉਸ ਤਰ੍ਹਾਂ ਹੀ ਕੀਤਾ। ਦੂਜੇ ਦਿਨ ਇਹੋ ਜਿਹਾ ਰੂਪ ਭੇਸ ਬਣਾਇਆ, ਲੜਕੀ ਨਾਲ ਬਿਠਾ ਲਈ ਖੁੱਲੀ ਬੱਗੀ, ਇੱਕ ਬੇਸ਼ਵਾ ਇੱਕ ਪਾਸੇ ਬਿਠਾ ਲਈ ਤੇ ਬੋਤਲਾਂ ਲੈ ਲਈਆਂ, ਲੈ ਕੇ ਮੂੰਹ ਨੂੰ ਲਾਉਂਦਾ ਜਾਂਦਾ, ਅਰਲ ਬਰਲ ਬੋਲਦਾ ਜਾਂਦਾ, ਦੁਨੀਆਂ 'ਚ ਹੋ ਗਿਆ ਕਿ ਅੱਜ ਰਾਜਾ ਸ਼ਰਾਬ ਪੀਂਦਾ ਜਾਂਦਾ, ਦੇਖੋ ਬੁੱਧੀ ਭ੍ਰਿਸ਼ਟ ਹੋ ਗਈ, ਸ਼ਰਾਬ ਪੀਂਦਾ ਰਾਜਾ, ਤੇ ਇੱਕ ਪਾਸੇ ਬੇਸਵਾ ਬੈਠੀ ਹੈ ਤੇ ਇੱਕ ਪਾਸੇ ਲੜਕੀ, ਇੱਦੋਂ ਜ਼ਿਆਦਾ ਕੀ ਹੋਏਗਾ। ਸਾਰੇ ਜਿੱਥੇ ਤੱਕ ਦੂਰ ਦਰਾਜ ਥਾਈ, ਸਾਰੇ ਸ਼ਹਿਰ ਪਿੰਡਾਂ 'ਚ ਜਿੱਥੇ ਤੱਕ ਗੱਲ ਹੋਈ, ਸਭ ਗੱਲਾਂ ਕਰਨ ਲੱਗ ਗਏ। ਦੂਸਰੇ ਦਿਨ ਸਵੇਰੇ ਹੀ ਆ ਜਾਂਦਾ ਮਹਾਂਪੁਰਸ਼ਾਂ ਕੋਲ, ਉੱਥੇ ਦੇਖ ਖੁਸ਼ ਹੋ ਗਿਆ, ਦੇਖ ਕੇ ਵੀ ਢੇਰ ਦਾ ਹੋ ਗਿਆ ਖਤਮ, ਕੋਲ ਜਾ ਕੇ ਦੇਖਿਆ ਇੱਕ ਉਂਜਲ ਪਿਆ। ਕਹਿੰਦਾ ਮਹਾਰਾਜ ਆ ਉਂਜਲ ਪਿਆ, ਕਹਿੰਦੇ ਤੇਰੇ ਵਾਲਾ ਦਾਨ ਬਚ ਗਿਆ। ਕਹਿੰਦੇ ਇਹ ਮਹਾਰਾਜ ਕੀ ਹੋ? ਕਹਿੰਦੇ ਤੇਰੀ ਨਿੰਦਿਆ ਨਹੀਂ ਕਰੀ, ਇੱਕ ਤੇਰੇ ਸ਼ਹਿਰ ਦੇ ਅੰਦਰ ਮਹਾਤਮਾ ਰਹਿੰਦੇ ਨੇ, ਗੁਪਤ ਵਸਦੇ ਨੇ, ਬ੍ਰਹਮ ਗਿਆਨੀ ਨੇ, ਉਹ ਲੁਹਾਰ ਨੇ, ਲੁਹਾਰੇ ਦਾ ਕੰਮ ਕਰਦੇ ਨੇ, ਲੋਹੇ ਦਾ ਕੰਮ ਕਰਦੇ ਨੇ, ਉਹਨਾਂ ਦੇ ਨਿੰਦਿਆ ਕਰਾ ਲੈ, ਫੇਰ ਤੇਰਾ ਛੁਟਕਾਰਾ ਹੋ। ਸੋਚਣ ਲੱਗ ਗਿਆ ਤੇ ਆ ਕੇ ਘਰ ਦਾਤੀਆਂ ਲਈਆਂ 15-20 ਤੇ ਮੁਡਾਸਾ ਮਾਰ ਲਿਆ, ਕਿਸਾਨ ਦਾ ਰੂਪ ਬਣਾ ਲਿਆ ਤੇ ਚੁੱਕ ਕੇ ਉੱਥੇ ਚਲਿਆ ਗਿਆ, ਝੁੰਬ ਮਾਰਿਆ ਹੋਇਆ। ਕਹਿੰਦਾ ਮਿਸਤਰੀ ਜੀ, ਕਣਕ ਵੱਢਣ ਵਾਲੀ ਆ ਹੋ ਰਹੀ ਹੈ ਤੇ ਇਹ ਦਾਤੀਆਂ ਦੇ ਦੰਦੇ ਕੱਢ ਦਿਓ। ਸਾਰੀਆਂ ਹੀ ਰੱਖਤੀਆਂ ਮੂਹਰੇ, ਉਹ ਚੁੱਪ ਕਰਕੇ ਦਾਤੀਆਂ ਲਈਆਂ, ਦੰਦੇ ਕੱਢਣੇ ਸ਼ੁਰੂ ਕਰਦੇ। ਜਦੋਂ ਇੱਕ ਦਾਤੀ ਦੇ ਨਿਕਲ ਗਏ, ਦੂਈ ਦੇ ਚੱਕਿਆ, ਕਹਿੰਦਾ ਮਿਸਤਰੀ ਜੀ ਐਂ ਦਿਨ ਕਿਵੇਂ ਲੰਘਿਆ, ਤੁਸੀਂ ਕੋਈ ਬਚਨ ਵੀ ਕਰੋ, ਮੈਂ ਵੀ ਚੁੱਪ ਕਰਿਆ ਹੋਇਆ, ਤੁਸੀਂ ਵੀ ਚੁੱਪ ਕਰੇ ਹੋਏ, ਕੋਈ ਗੱਲ ਕਰੋ, ਐਂ ਤਾਂ ਫਿਰ ਮੈਨੂੰ ਨੀਂਦ ਆਉਣ ਲੱਗ ਜੂ, ਤੇ ਕੋਈ ਬਚਨ ਕਰੋ। ਉਹ ਫਿਰ ਕੋਈ ਜਵਾਬ ਨਾ ਉਹਨਾਂ ਨੇ ਦਿੱਤਾ, ਕਹਿੰਦੇ ਕਾਹਦਾ ਬਚਨ ਕਰਨਾ। ਕਹਿੰਦਾ ਮਹਾਰਾਜ ਕੱਲ ਪਤਾ ਕੀ ਹੋਇਆ ਇੱਥੇ, ਰਾਜੇ ਅੱਜ ਨੇ ਪਤਾ ਕੀ ਕਰਿਆ, ਇੰਨੀਓ ਗੱਲ ਕਹੀ ਸੀ। ਕਹਿੰਦੇ ਠਹਿਰ ਠਹਿਰ, ਉਹਦੇ ਵੱਲ ਦੇਖਿਆ, ਦੇਖ ਕੇ ਦਾਤੀਆਂ ਇਕੱਠੀਆਂ ਕਰੀਆਂ, ਵਗਾ ਕੇ ਮਾਰੀਆਂ। ਕਹਿੰਦੇ ਲੈ ਆਪਣੀ ਲਿੱਦ ਤੂੰ ਹੀ ਖਾ, ਮੈਂ ਨਹੀਂ ਖਾਣੀ। ਮਹਾਤਮਾ ਦੇ ਕੋਲ ਆ ਗਿਆ, ਕਹਿੰਦਾ ਮਹਾਰਾਜ ਉਹ ਤਾਂ ਨਿੰਦਿਆ ਨਹੀਂ ਕਰਦੇ। ਉਹ ਕਹਿੰਦੇ ਨਿੰਦਿਆ ਸੰਤ ਨਹੀਂ ਕਰਦੇ ਹੁੰਦੇ, ਪਰ ਨਿੰਦਾ ਮੈਂ ਸਰੋਤ ਸਰਵਣ। ਕਹਿੰਦੇ ਕੰਨਾਂ ਨਾਲ ਪਰਾਈ ਨਿੰਦਿਆ ਸੁਣਦੇ ਹੀ ਨਹੀਂ, ਕਰਨਾ ਤਾਂ ਇੱਕ ਪਾਸੇ ਰਹਿ ਗਿਆ, ਕਿਸੇ ਦੀ ਨਿੰਦਿਆ ਸੁਣਦੇ ਤੱਕ ਨਹੀਂ। ਉਹ ਮਹਾਤਮਾ ਨੇ ਪੂਰਨ ਵਰਮ ਗਿਆ, ਇਹ ਤੂੰ ਭੀਖ ਮੰਗ ਸਾਤੋਂ, ਇਹ ਫਿਰ ਇਹਨੂੰ ਜੁਗਤ ਦੱਸਾਂਗੇ ਤੈਨੂੰ, ਐ ਕਰੀ ਇਹਨੂੰ ਜਾਲ ਲਈ, ਜਾਲ ਕੇ ਕਪੜ ਛਾਣ ਕਰ ਲਈ, ਫੇਰ ਜਾਲ ਲਈ, ਫੇਰ ਕੁੱਟ ਲਈ, ਚੂਰਨ ਵਿੱਚ ਰਲਾ ਲਈ ਤੇ ਗੋਲੀਆਂ ਖਾਇਆ ਕਰੀ ਰੋਜ਼, ਤਾਂ ਤੇਰਾ ਛੁਟਕਾਰਾ ਹੋ। ਮਹਾਰਾਜ ਕਹਿੰਦੇ ਅਜਾ ਸਰ ਹੋਵੇ ਭੀਖਿਆ ਖਾਏ, ਭੀਖਿਆ ਮੰਗ ਕੇ ਲਿਆਇਆ ਤੇ ਜਦੋਂ ਲਿੱਦ ਖਾਂਦਾ ਕਹਿੰਦਾ ਰੋਂਦਾ, ਉਹ ਰੋਇਆ ਨਾ, ਕਹਿੰਦੇ ਅਜਾ ਬੜਾ ਰਾਜਾ। ਸੋ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਧੀਰੋ ਦੇਖ, ਨਿੰਦਿਆ ਕਰਨੀ ਤਾਂ ਇੱਕ ਪਾਸੇ ਰਹੀ, ਸੰਤ ਨਿੰਦਿਆ ਬਗਾਨੀ ਵੀ ਨਹੀਂ ਸੁਣਦੇ, ਆਪ ਤਿਆਗ ਸਗਲ ਰੇਣਕੇ ਕਿਉਂ ਨਹੀਂ ਸੁਣਦੇ? ਕਿਉਂਕਿ ਅੰਦਰੋਂ ਇਹ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜੇ ਤਾਂ ਕਹਿਣ ਮੈਂ ਚੰਗਾ, ਫੇਰ ਤਾਂ ਦੂਜੇ ਦੀ ਨਿੰਦਿਆ ਸੁਣ। ਉਹ ਕਹਿੰਦੇ ਮੈਂ ਤਾਂ ਇਹ ਤੋਂ ਵੀ ਮਾੜਾ ਜੀ ਦੀ ਤੂੰ ਗੱਲ ਕਰਦੇ, ਸੱਚੀਆਂ ਉਹ ਕਹਿੰਦੇ ਨੇ। ਜੇ ਮੈਂ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ, ਕੋਈ ਕਵਿਤਾ ਨਹੀਂ ਲਿਖੀ, ਬਈ ਅੱਖਰ ਜੋੜੇ ਨੇ ਤੁਖਾਂ ਜੋੜੀਆਂ, ਇਹ ਤਾਂ ਆਪਣੇ ਅਨੁਭਵ ਦੀ ਬਾਤ ਸਹੀ ਸਹੀ ਦੱਸੀ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਚੰਗੇ ਨਹੀਂ ਬੁਰਾ ਇੱਥੇ ਕੋਈ ਹੈ ਨਹੀਂ। ਸੋ ਮਹਾਰਾਜ ਕਹਿਣ ਲੱਗੇ ਭਾਈ ਤੀਰੋ ਖੱਟ ਲੱਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵਜਣਾ। ਕਹਿੰਦੇ ਉਹ ਸਾਧ ਹੁੰਦਾ, ਉਹ ਸੰਤ ਹੁੰਦਾ, ਬਾਕੀ ਭੇਜਦਾ ਰਿਹਾ ਹੋਇਆ ਤੇ ਅਗਨ ਨੌ ਸੀਤਲ ਦਾਸ ਹੈ ਤੇ ਅਗਨ ਰਾਮ ਬਣਿਆ ਹੋਇਆ। ਇੱਕ ਸਾਧੂ ਸੀ, ਉਹਦਾ ਨੌ ਸੀਤਲ ਦਾਸ ਸੀ। ਇੱਕ ਪ੍ਰੇਮੀ ਆ ਗਿਆ, ਕਹਿੰਦਾ ਤੁਹਾਡਾ ਨੌ ਕੀ ਹੈ? ਕਹਿੰਦਾ ਸੀਤਲ ਦਾਸ। ਕਹਿੰਦਾ ਕੀ ਨੌ ਹੈ? ਫਿਰ ਪੁੱਛ ਲਿਆ, ਥੋੜੀ ਜਿਹੀ ਦੇਰ ਬਾਅਦ ਫਿਰ ਪੁੱਛ ਲਿਆ, ਜਾਂ ਚੌਥੀ ਪੰਜਵੀਂ ਵਾਰੀ ਪੁੱਛਿਆ। ਉਸ ਵੇਲੇ ਡੰਡਾ ਲੈ ਕੇ ਮਗਰ ਹੋ ਗਿਆ, ਕਹਿੰਦਾ ਤੂੰ ਮੇਰਾ ਮਗਜ ਖਾਈ ਜਾਣਾ, ਤੈਨੂੰ 50 ਵਾਰੀ ਦੱਸਿਆ। ਕਹਿੰਦਾ ਮਹਾਰਾਜ ਨੌ ਤਾਂ ਸੀਤਲ ਦਾਸ ਹੈ, ਪਰ ਤੁਸੀਂ ਅਗਨ ਦਾਸ ਹੋ। ਸਾਡੇ ਖੂਹ ਦੇ ਉੱਤੇ ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਉਤਰੇ ਹੋਏ ਸੀ। ਪਿੰਡ ਚ ਦੀਵਾਨ ਲੱਗਦੇ ਸੀ, ਕੋਠਾ ਪਿਆ ਹੋਇਆ ਸੀ, ਉੱਥੇ ਹੀ ਆਪ ਰਹਿਆ ਕਰਦੇ ਸੀ। ਸਾਡੇ ਪਿੰਡ ਦਾ ਇੱਕ ਵਿਦਾਂਤੀ ਸੀ ਸਾਧ, ਖੁਸ਼ਕ ਵਿਦਾਂਤੀ। ਇੱਕ ਤਾਂ ਹੁੰਦੇ ਨੇ ਰਸਕ ਵਿਰਾਗੀ, ਗਿਆਨ ਹੁੰਦਾ ਲੇਕਿਨ ਰਸਕ ਰਸੀਏ ਹੁੰਦਾ। ਇੱਕ ਹੁੰਦੇ ਨੇ ਖੁਸ਼ਕ, ਆਮ ਬਰਮ ਅਸਮੀ ਮੈਂ ਹੀ ਬਰਮ। ਉਹ ਮਹਾਂਪੁਰਸ਼ਾਂ ਕੋਲ ਆ ਕੇ ਕਹਿਣ ਲੱਗਿਆ ਵੀ ਤੁਸੀਂ ਜਿਹੜੇ ਸ਼ਬਦ ਪੜ੍ਹਦੇ ਹੋ ਅਗਿਆਨ ਦੇ ਪੜ੍ਹਦੇ ਹੋ, ਅਗਿਆਨੀਆਂ ਵਾਲੇ ਸ਼ਬਦ ਪੜ੍ਹਦੇ ਹੋ, ਤੁਸੀਂ ਗਿਆਨਵਾਨਾਂ ਵਾਲੀ ਕਦੇ ਗੱਲੇ ਨਹੀਂ ਕਰਦੇ। ਮਹਾਂਪੁਰਸ਼ ਚੁੱਪ ਕਰ। ਸਾਰੀ ਸੰਗਤ ਬੈਠੀ ਸੀ, ਕਈਆਂ ਦਾ ਦਿਲ ਹੋਇਆ ਬਾਬੇ ਨੂੰ ਰੋਕ ਲਈਏ, ਸਾਧੂ ਨੂੰ, ਵੀ ਐਵੇਂ ਖਾਮਖਾ ਮਹਾਂਪੁਰਸ਼ਾਂ ਦੀ ਬੇਇੱਜ਼ਤੀ ਕਰਨ ਲੱਗਿਆ ਹੋਇਆ, ਇਨਸਲਟ ਕਰਦਾ ਹੈ। ਉਹਨਾਂ ਨੇ ਐਂ ਹੱਥ ਕਰ ਸਕਿਆ, ਨਾ ਭਾਈ ਚੁੱਪ ਰਹੇ। ਕਹਿੰਦੇ ਘੁੱਗੂ ਹੈ ਤੂੰ ਤਾਂ, ਜਵਾਬ ਨਹੀਂ ਦਿੰਦਾ। ਸਾਧੂ ਦੇ ਨਾਲ ਬਚਨ ਐਂ ਕਰੀਦਾ ਵੀ ਮੈਂ ਆਇਆ ਤੂੰ ਮੇਰੇ ਨਾਲ ਬਚਨ ਕਰ। ਉਹ ਔਖਾ ਹੁੰਦਾ ਹੁੰਦਾ ਉਹ ਬਗਲ ਚੋਂ ਸਾਡੇ ਚੋਂ ਨਿਕਲਿਆ, ਗਾਹਾਂ ਅੜਾ ਖੋੜ ਸੀਗਾ। ਉਦੋਂ ਜਦ ਲੰਘਣ ਲੱਗਿਆ, ਮੂਹਰੇ ਸਾਡੇ ਪਿੰਡ ਦਾ ਇੱਕ ਭੇੜੂ ਆ ਗਿਆ, ਹਰਜਿਤ ਸਿੰਘ ਸੀ ਉਹਦਾ ਨਾਮ। ਉਹ ਕਹਿੰਦਾ ਬਾਬਾ ਕਿੱਧਰੋਂ ਆਇਆ ਤੂੰ? ਉਹ ਕਹਿੰਦਾ ਤੇਰੇ ਸੰਤ ਨੂੰ ਦੇ ਕੇ ਆਇਆ, ਘੁੱਗੂ ਹੈ ਤਾਂ। ਕਹਿੰਦਾ ਕੋਈ ਬਚਨੇ ਨਹੀਂ ਕਰਦਾ। ਕਹਿੰਦਾ ਕਾਹਦਾ ਬਚਨ? ਕਹਿੰਦਾ ਮੈਂ ਬਰਮ ਦੀ ਗੱਲ ਕਰਨ ਗਿਆ ਸੀ। ਕਹਿੰਦਾ ਬਰਮ ਦੀ ਗੱਲ ਮੇਰੇ ਨਾਲ ਕਰ ਲੈ। ਕਹਿੰਦਾ ਤੂੰ ਕੀ ਕਰ ਲਈ? ਕਹਿੰਦਾ ਦੱਸ ਬਰਮ ਕਿੱਥੇ ਹੈ? ਕਹਿੰਦਾ ਸਾਰੇ ਹੀ ਹੈ। ਕਹਿੰਦਾ ਤੇਰੇ ਸਿਰ ਚ ਹੈਗਾ? ਕਹਿੰਦਾ ਹਾਂ। ਕਹਿੰਦਾ ਮੇਰੀ ਜੁੱਤੀ ਚ ਹੈਗਾ? ਕਹਿੰਦਾ ਹਾਂ। ਜਿਉਂ ਬਾਬੇ ਨੂੰ ਫੜਿਆ ਹੇਠਾਂ ਢਾ ਲਿਆ, ਜੁੱਤੀਆਂ ਸਿਰ ਚ ਮਾਰੀ ਪੈਣ। ਉਹਨੇ ਦਵਾਈ ਮਚਾਤੀ, ਕਹਿੰਦਾ ਮਾਰਤਾ ਹੋਏ, ਮਾਰਤਾ ਹੋਏ, ਮਾਰਤਾ ਹੋਏ, ਮਾਰਤਾ ਹੋਏ। ਸੰਤਾਂ ਨੇ ਕਿਹਾ ਬਾਬਾ ਫੜ ਲਿਆ ਸੰਤ, ਜਾਓ ਛਡਾਓ ਸਾਧੂ। ਸਿੰਘ ਨੱਟ ਕੇ ਗਏ, ਜਾ ਕੇ ਛਡਾਇਆ ਤੇ ਦੋਹਾਂ ਨੂੰ ਸੰਤ ਮਹਾਰਾਜ ਕੋਲ ਆਏ। ਕਹਿੰਦੇ ਕਿਉਂ ਭਾਈ ਹਰਜਿਤ ਸਿੰਘ, ਤੂੰ ਸੰਤਾਂ ਦੀ ਬੇਅਦਬੀ ਕਰੀ ਕਿਉਂ ਮਾਰਿਆ? ਕਹਿੰਦਾ ਮਹਾਰਾਜ ਮੈਂ ਤਾਂ ਕੁਛ ਨਹੀਂ ਕਰਿਆ, ਮੈਂ ਤਾਂ ਬਰਮ ਦਾ ਬਰਮ ਨਾਲ ਮਿਲਾਪ ਕਰ ਰਿਹਾ ਸੀ। ਇਹ ਕਹਿੰਦਾ ਤੇਰੀ ਜੁੱਤੀ ਚ ਵੀ ਰੱਬ ਹੈ ਤੇ ਮੇਰੇ ਸਿਰ ਚ ਵੀ ਹੈ। ਮੈਂ ਕਿਹਾ ਫਿਰ ਦੋਹਾਂ ਨੂੰ ਇਕੱਠੇ ਕਰਕੇ ਦੇਖੀਏ। ਸੋ ਇਹ ਹੈ ਨਾ ਜਿਹੜੀ ਗੱਲ, ਇਹ ਖੁਸ਼ਕ ਗਿਆਨੀ ਹੁੰਦੇ ਨੇ, ਉਹ ਪੂਰਨ ਪੁਰਖ ਨਹੀਂ ਹੋਇਆ ਕਰਦੇ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਭਾਈ ਤੀਰੋ, ਸਾਧੂਆਂ ਦੇ ਲੱਛਣ ਇਹ ਹੁੰਦੇ ਨੇ